गुरु का शब्द कमाए जन जीते पंच विकार, जन संतन को बंदना सिर चरणन पर दहार। एक अंकारा सतगुरु ते प्रसाद सच होए, वाहिगुरु 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 वाहिगुरु।
सवैया गौतम नाम ज्ञान मान को पाए बंधान सदीव चुरू, देह अनेक नाम अज्ञान महान मित संकट होत विशाल शुरू।
वाहिगुरु जी का खालसा। बड़ा आनंदमयी कीर्तन, जो श्रोमणी आनंद है, रस है, कलयुग दे विच गुरमुख बेटियां पासों आपने सुनिया है, दर्शन देख ये की भेत है जीवा मैं जिंदा हां दर्शन नाल, नहीं फिर कोई जीवन नहीं है। हूं थोड़ा समा आग्या बख्शना, कथा कीर्तन सुखदाई, कल भी एक पढ़िया गया। सुख किथे है कथा ते कीर्तन, ए सुखदाई हन कीर्तन विच शब्द अभ्यास हुंदा है, बाणी चों कोई शब्द कितना सुंदर कितना आनंद बनया। दर्शन देख जीवां गुर तेरा, पर कथा की है विचार चल रही है। आजकल जो विचार जिसनों आपां आम कथा आखते हैं, नाम पै गया है, पक गया है कथा, वैसे ये विचार है गुरु दे दर्शना दा, गुरु दे जीवन दा, जो अपने जेहा नहीं है वो सतगुरु हन। जिथे सत ते प्रकाश दोनों दा जोड़ है वाहिगुरु वाहिगुरु वाहिगुरु। पहला जामा दस जामिया विच गुरु नानक नाम करके कथा चाया। वैसे गुरु नाम रूप विच नहीं है, कई नाम नानक हो सकते हैं, लोकी तर लेंदे हैं, रूप भी कई बन जाते हैं, नाम कई बन जाते हैं। एक बार आपने पूछा थोड़ा की नाम है, नानक निरंकारी, नाम दस दिता नानक पर नाल जोड़ दिता निरंकारी। आकार कोई नहीं है पर दर्शन हुंदे हन, दिखदा आकार है, कल दी कथा चाया। साहबजाद्यां दी अरदास सुनी, फिर प्रगट हो गए जो भी गल विचार होई। साहबजाद्यां ने अरदास करी वो सुनी, उन्होंने दो वाक बोले, घाटा कोई थानू नहीं रहना। गुरु दे घर दे कुत्तियां च भी कला है, शक्ति है, पर असां थानू बड़ा समा दिता, वो संभालिया नहीं गया। जिसनू देना सी मैं दे दिता, करतार ने दे दिता, घाटा थानू भी कोई नहीं रहना है, बड़ी उच्ची पदवी ते रहोगे आप। थोड़े चिर बाद वो महापुरुष जिसनू भाई दा नाम खिताब टाइटल कह लो, खुद बख्श गए। भाई लहणा साहब जी तो बाद दूजे दर्जे ते छोटी उम्र च बाबा भाई बुढ़ा हो गए। इन्हां दी कथा बड़ी चर्ज है, त्रूं तारे वांग सिखी दे आकाश विच किवें ए चानण दिंदे रहे। कई वार समा आया सिखी डोल गई, सिख डोल गए, अंधेरा हो गया। उदों आप अगे लग जाते सन जां कोई जुगत दस देंदे सन। वाहिगुरु ने सुझाया जां हुण ये आप ही महापुरश हन, आरंभ करिए पिछों पढ़ना थोड़ा जिहा के महाराज वाहिगुरु का सिमरन गुरमंत्र जिसकी व्याख्या पिछे बहुत शायद इत्थे नहीं पटियाले विच होई, बड़े विस्थार नाल डॉक्टर साहब जी ने दो टेपां भरियां, सारा कुछ डिटेल विच एक्सप्लेनेशन विच, व्याख्या विच, विश्लेषण विच आ गया। पर समा मिल गया बाबा साहिब जी नू, दो घड़िया तो कुछ समा बच गया। अद्धा मिनट तो भी घट वाला तो एक एक्सपेरिमेंट होर करके वेखिए। इउं हुणे ही मेरे ध्यान च आया कि बाबा अतर सिंह साहिब जिन्हां दे स्कूल च कुछ अक्खर पढ़दे पढ़ाउंदे रहे, पढ़े नहीं पर उन्हां दी नज़र होई, कुछ अक्खर सिखे। जपो खालसा जी, क्योंकि वाहिगुरु मंत्र दा तत् जिमें मधाणी चलती है दही विच, उहदे चों मक्खन निकलदा है। अज जागदी जोत दा दर्शन एक खनूर साहब विच एक लोप हो रहा है, दो वार ए तुनीच आपने जपना है। मैं कहूंगा जपो खालसा जी, तुसी कहना जागदी जोत नू अद्धा मिनट भी नहीं लाउणा। जपो खालसा जी जागदी, जपो खालसा जी, जपो खालसा जी, बोलो जोत नू जपो खालसा जी, जपो खालसा जी जागदी, जागदी जोत नू जपो खालसा जी। ओ जागदी जोत दा जेड़ा साधन है कलयुग दे विच, जो 36 युग विच तैयार होया, जुगत कह लो, साधन कह लो, वेग कह लो, विधि है, गुरमंत्र नू जपना है। गुरु गुरमंत्र दिंदे हन, सिखो है जो गुरमंत्र लेंदा है। गुरु कहंदे ने अगर गुरमंत्र लिया नहीं, गुरमंत्र हीन है इंसान, करड़े अखर बोले हैं। गुरमंत्र हीनस जो प्राणी, अर्थ नहीं करदे आप समझदे ही हो। दीर्घ जन्म परिष्टन है, संग आउंदी है, उहदे जिहड़ा गुरमंत्र तों हीणा है उहदे नालों कुत्ता भी कुकर चंगा है, सूकर चंगा है, गर्तव चंगा है, कौआ चंगा है, सर्प भी चंगा है। अज कुछ ओ जिक्र थोड़ा जिहा फिर आ गया, वो भी तद आया बाबा जी ने सवाल कर दिता। हाँ जी,
दोहरा सतनाम श्री वाहे गुरु, सुनो अर्थ इस केर।
हुण एक ते वैसे कोई अखर आखने हैं, ਜਿਵੇਂ ਆਪਾਂ ਪਾਠ ਕਰਦੇ ਹਾਂ, ਬਾਣੀ ਦਾ ਪਾਠ ਚੱਲਦਾ ਹੈ, ਉਹ ਵੀ ਬਹੁਤ ਸ਼ੁਭ ਕਰਮ ਹੈ। ਪਰ ਗੁਰੂ ਜੀ ਕਿਹਾ ਜੇ ਵਿਚਾਰ ਲਿਆ ਜਾਏ ਕਿ ਜੀਵ ਕੀ ਪੜ੍ਹ ਰਹੀ ਹੈ, ਮਨ ਉਸ ਵਿੱਚ ਜੁੜ ਜਾਏ, ਬੁੱਧੀ ਵਿਚਾਰ 'ਚ ਲੱਗ ਜਾਏ, ਫਿਰ ਕਿਤਨਾ ਫਲ ਬਣਦਾ ਹੈ। ਮਹਾਨ ਤੋਂ ਮਹਾਨ ਫਲ ਬਣ ਸਕਦਾ ਹੈ, ਬਣ ਜਾਂਦਾ ਹੈ। ਮੈਂ ਬੜਾ ਹੀ ਧੰਨਵਾਦੀ ਹਾਂ ਇੱਥੋਂ ਦੇ ਗ੍ਰੰਥੀ ਸਾਹਿਬ ਕਿਤਨਾ ਸ਼ੁੱਧ ਵਾਕ ਮਹਾਰਾਜ ਦਾ ਮਹਾਂਵਾਕ ਸੁਣਾਉਂਦੇ। ਮੇਰੇ ਸਰੀਰ ਦੀ ਅਰੋਗਤਾ ਲਈ ਆਪ ਅਰਦਾਸ ਕਰਦੇ ਹੋ, ਕਿੰਨਾ ਅੱਖਰਾਂ 'ਚ ਧੰਨਵਾਦ ਕਰੀਏ। ਜਿਸ ਦੀ ਕਿਰਪਾ ਦਾ ਸਦਕਾ ਥੋੜ੍ਹੀ ਜਿਹੀ ਹਾਜ਼ਰੀ, ਅਜੇ ਕਥਾ ਆਰੰਭ ਨਹੀਂ ਹੋਈ, ਮਾਫ ਕਰਨਾ। ਚੰਗਾ ਹੋ ਗਿਆ ਇੱਕ ਸਾਡੇ ਪਿਆਰੇ ਵੀਰ ਨੌਂ ਕੀ ਲੈਣਾ, ਉਹ ਕਹਿੰਦੇ ਨੇ ਦੋ ਦਿਨ ਤੋਂ ਹੀ ਕਥਾ ਅਜੇ ਸ਼ੁਰੂ ਹੋਈ ਹੈ, ਦੋ ਦਿਨਾਂ ਤੋਂ ਹੀ ਚਲੋ ਸ਼ੁਕਰ ਹੈ ਆਰੰਭ ਹੋ ਗਈ। ਭਾਵ ਹੈ ਕਿ ਇਹ ਅਭਿਆਸ ਘੱਟ ਹੋਣ ਕਰਕੇ ਹੀ ਹੈ ਨਾ। ਆਓ ਹੁਣ ਵਿਚਾਰੀਏ। ਹਾਂਜੀ,
ਜਿਸਕੇ ਸਿਮਰਨ ਅਧਿਕ ਫਲ ਮਿਟੈ 84 ਫੇਰ।
ਨਹੀਂ ਤਾਂ 84 ਤਿਆਰ ਹੈ ਹਰ ਵੇਲੇ, ਸਾਹ ਨਿਕਲੇ ਨਹੀਂ 84 ਨਾਲ ਆ ਗਈ। ਗੁਰੂ ਜੀ ਸਪਸ਼ਟ ਮੰਨਦੇ ਨੇ 84 ਲੱਖ ਜੋਨ, 42 ਸਮੁੰਦਰਾਂ ਵਿੱਚ, ਪਾਣੀਆਂ ਵਿੱਚ 42 ਬਾਹਰ, ਇਹ 84 ਲੱਖ ਜੋਨ ਦਾ ਗੇੜਾ। ਕਈ ਵਾਰ ਤਾਂ ਮਨੁੱਖ ਸੋਚਦਾ ਹੀ ਨਹੀਂ ਕਿ ਹੈ ਕੋਈ ਐਸਾ ਗੇੜਾ, ਪਰ ਗੁਰੂ ਕਹਿੰਦੇ ਨੇ ਇਹ ਗੇੜਾ, ਤੂੰ ਇਸ ਗੇੜੇ 'ਚ ਪੈਣਾ ਹੈ। ਭਈ ਪ੍ਰਾਪਤ ਮਾਨੁੱਖ ਦੇਹੁਰੀਆ, ਇਹ ਕਿਉਂ ਕਿਹਾ ਉਹਨਾਂ ਨੇ ਮਾਨੁੱਖ ਦੇਹੁਰੀਆ? ਜੋਨੀ ਤਾਂ ਪੱਥਰ ਦੀ ਵੀ ਹੈ, ਦਰਖਤ ਦੀ ਵੀ ਹੈ, ਪਸ਼ੂ ਪਰਿੰਦਿਆਂ ਦੀ ਵੀ ਹੈ, ਪਰ ਮਨੁੱਖ ਦੇਹੀ ਨੂੰ ਇੰਨਾ ਮਾਣ, ਇੰਨੀ ਵਡਿਆਈ ਗੁਰੂ ਦਿੰਦੇ। ਕਹਿੰਦੇ ਨੇ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਗੋਬਿੰਦ ਮਿਲਣ ਵਾਸਤੇ ਵਾਰੀ ਮਿਲੀ ਹੈ, ਉਹਦਾ ਰਾਹ ਗੁਰਮੰਤਰ ਵਿੱਚ ਹੈ, ਗੁਰਮੰਤਰ ਦਾ ਜਾਪ ਜਪਣਾ ਹੈ। ਉਸ ਜਾਪ ਦੇ ਅਰਥ ਕੀ ਹਨ, ਇਹ ਸਵਾਲ ਬਣ ਗਿਆ ਹੈ।
ਸਵਈਆ ਗੋਤਮ ਨਾਮ ਅਗਿਆਨ ਮਹਾਨ ਕੋ।
ਥੋੜ੍ਹਾ ਜਿਹਾ ਆਪਨੇ ਇਕਾਗਰ ਹੋਣਾ ਹੈ, ਬੜੀ ਕਿਰਪਾ ਹੈ ਕਿ ਆਪ ਇਤਨੇ ਧਿਆਨ ਵਿੱਚ ਇਕਾਗਰਤਾ 'ਚ, ਕੋਈ ਆਵਾਜ਼ ਨਹੀਂ, ਕੋਈ ਰੌਲਾ ਨਹੀਂ, ਦਰਸ਼ਨ ਦੇ ਰਹੇ ਹੋ। ਅਸੀਂ ਆਪ ਨੂੰ ਗੁਰੂ ਦਾ ਰੂਪ ਜਾਣ ਕੇ ਹਾਜ਼ਰੀ ਭਰਦੇ। ਗੁਰੂ ਸਰੂਪ ਸਾਧ ਸੰਗਤ ਆਖਦੇ। ਹੁਣ ਕਹਿੰਦੇ ਨੇ ਵਾਹਿਗੁਰੂ ਦੇ ਵਿੱਚ ਅੱਖਰ ਚਾਰ ਹਨ। ਪਿੱਛੇ ਜੋ ਬਹੁਤ ਹੀ ਸਪਸ਼ਟੀਕਰਨ ਦਿੱਤਾ ਹੈ, ਕਲੀਅਰ ਕੀਤਾ ਹੈ, ਗੁਰਮੰਤਰ ਕਿੰਨੇ ਸਮੇਂ 'ਚ ਤਿਆਰ ਹੋਇਆ, ਜਦੋਂ ਕਿ 36 ਯੁੱਗ ਬਣਦੇ ਉਦੋਂ ਹਨੇਰੇ ਹੀ ਹਨੇਰਾ ਦੱਸਦੇ। ਆਪਾਂ ਕੀ ਜਾਣ ਸਕਦੇ ਹਾਂ ਉਹ ਕਿੱਥੇ ਬੈਠੇ ਸਨ? ਫਿਰ ਵਾਹਿਗੁਰੂ ਦੇ ਚਾਰ ਅੱਖਰ ਨੌ ਯੁੱਗ ਵਿੱਚ ਤਾਂ ਵਾਵਾ ਅੱਖਰ ਤਿਆਰ ਹੋਇਆ। ਹੁਣ ਆਪਾਂ ਛੇਤੀ ਲਿਖ ਦਿੰਦੇ ਹਾਂ, ਪਰ ਵਾਵਾ ਬਣਨ ਵਿੱਚ ਯੁੱਗ ਲੱਗ ਗਏ। ਦੀਵਾ ਸਲਾਈ ਨੂੰ ਬਣਦਿਆਂ ਚਿਰ ਲੱਗਦਾ, ਪਰ ਉਹਦੇ 'ਚੋਂ ਤੀਲੀ ਕੱਢ ਕੇ ਘਸਾਉਣ ਵਿੱਚ, ਉਹਦੇ ਸੰਘਰਸ਼ 'ਚ ਚਿਰ ਨਹੀਂ ਲੱਗਦਾ। ਬਿਜਲੀ ਦਾ ਕੁਨੈਕਸ਼ਨ ਲਓ, ਫਿਰ ਹੋਰ ਫਿਟਿੰਗ ਕਰਾਓ, ਹੋਰ, ਪਰ ਸਵਿੱਚ ਆਨ ਕਰਨ ਵਿੱਚ ਤਾਂ ਕੋਈ ਚਿਰ ਨਹੀਂ ਲੱਗਦਾ। ਧਨ ਹੋਂ ਆਪ ਜਾਂ ਧਨ ਆਪ ਵਿੱਚ ਕੋਈ ਐਸੇ ਅਭਿਆਸੀ ਜਿਨ੍ਹਾਂ ਅੰਦਰ ਸਵਿੱਚ ਆਨ ਹੋ ਗਿਆ ਹੈ, ਜਿਨ੍ਹਾਂ ਅੰਦਰ ਇਹ ਵਾਹਿਗੁਰੂ ਦਾ ਹਾਹਾ ਵੀ ਓਨਾ ਹੀ ਸਮਾਂ ਗੱਗਾ ਤੇ ਰਾਰਾ। ਅੱਖਰ ਤਾਂ ਚਾਰ ਨੇ, ਪਰ ਜਦ ਵਾਹਿਗੁਰੂ ਕਿਹਾ ਗਿਆ ਹਨੇਰਾ ਮਿਟ ਗਿਆ, ਤਾਂ ਹੁਣ ਕਹਿੰਦੇ ਨੇ ਕਿ ਜੇ ਤੁਸੀਂ ਅਰਥ ਸਮਝਣੇ ਹੋਣਗੇ ਤਾਂ ਇਉਂ ਇਸ ਤਰ੍ਹਾਂ ਸਮਝਣੇ ਪੈਣਗੇ ਕਿ ਗੱਗਾ ਜਿਹੜਾ ਅੱਖਰ ਹੈ ਇਹ ਕੀ ਹੈ। ਜਿਵੇਂ ਬਾਹਰ ਹਨੇਰਾ ਹੈ, ਇਵੇਂ ਸਾਡੇ ਮਨ 'ਚ ਵੀ ਅੰਧਕਾਰ ਹੈ। ਗੱਗਾ ਉਹ ਅੰਧਕਾਰ ਨੂੰ ਦੱਸਦਾ ਹੈ ਕਿ ਦੇਖ ਭਾਈ, ਹਨੇਰਾ ਹੈ ਔਰ ਇਹ 36 ਯੁੱਗ ਆਉਣੇ ਹਨ, ਪਹਿਲਾਂ ਬੀਤਦੇ ਰਹੇ ਹਨ। ਤੂੰ ਹਨੇਰੇ ਵਿੱਚ ਹੀ ਤੁਰੇ ਜਾਣਾ ਹੈ, ਅੰਧਕਾਰ 'ਚ ਹਨੇਰੇ। ਆਪਾਂ ਆਪਣੇ ਘਰ 'ਚ ਹਨੇਰੇ 'ਚ ਕਿੰਨਾ ਚਿਰ ਬੈਠਦੇ ਹਾਂ, ਬੜੀ ਛੇਤੀ ਚਾਨਣ ਭਾਲਦੇ ਹਾਂ। ਹਾਂਜੀ ਪੜ੍ਹੋ।
ਪਾਏ ਬੰਧਾਨਸ ਦੀਵ ਚੁਰੂ।
ਹੁਣ ਕਹਿੰਦੇ ਨੇ ਕਿ ਇਸ ਗੱਗੇ ਤੋਂ ਤੁਸੀਂ ਹਨੇਰਾ ਲੈਣਾ, ਅੰਧਕਾਰ, ਤਾਂ ਇਹ ਹਨੇਰੇ ਦੇ ਨਾਲ ਅੰਧਕਾਰ ਦੇ ਨਾਲ ਕੀ ਹੈ ਫਿਰ? ਬਖਸ਼ ਦੇਣਾ, ਮਾਫ ਕਰ ਦੇਣਾ, ਵਾਹਿਗੁਰੂ, ਕਲੇਸ਼ ਦੁੱਖ ਹਨੇਰੇ ਵਿੱਚ। ਸੰਤ ਕਹਿੰਦੇ ਅੰਧਕਾਰ ਵਿੱਚ ਸੁੱਖ ਨਹੀਂ, ਡਰ ਆਉਂਦਾ, ਆਪਣਾ ਹੀ ਪਲਕ ਡਰਾਉਂਦਾ, ਆਪਣੀ ਚੇਅਰ, ਆਪਣੀ ਕੁਰਸੀ, ਆਪਣਾ ਹੀ ਟੇਬਲ ਹਨੇਰਾ ਹੈ। ਤਾਂ ਮਹਾਰਾਜ ਕਹਿੰਦੇ ਨੇ ਜਦੋਂ ਮਨੁੱਖ ਕਹਿੰਦਾ ਮੈਨੂੰ ਬੜਾ ਦੁੱਖ ਹੈ, ਤਾਂ ਉਦੋਂ ਇਹਨੂੰ ਸਮਝਣਾ ਚਾਹੀਦਾ ਮੇਰੇ ਅੰਦਰ ਬਹੁਤ ਹਨੇਰਾ ਹੈ, ਮੇਰੀ ਸੁਰਤ, ਮੇਰੀ ਮਨੋਬਿਰਤੀ, ਮੇਰਾ ਮਨ ਅੰਧਕਾਰ ਵਿੱਚ ਭਟਕ ਰਿਹਾ ਹੈ, ਝੋਰਾ ਵੀ, ਕਲੇਸ਼ ਵੀ, ਦੁੱਖ ਵੀ। ਹਾਂਜੀ।
ਦੇਹ ਅਨੇਕ ਤਰੇ ਜਨਮੇ।
ਹੁਣ ਇਸੇ ਗੋ ਦੇ ਵਿੱਚ ਜਿਹੜਾ ਵਾਹਿਗੁਰੂ ਵਿੱਚ ਗੱਗਾ ਆਇਆ, ਇਹਦੇ ਅਰਥ ਹਨ। ਇੱਕੋ ਹੀ ਇੱਕੋ ਹੀ ਅਕਸ਼ਰ ਦੇ ਅਰਥ ਦੱਸਦੇ ਜਾ ਰਹੇ। ਇੱਥੇ ਇਹ ਗੱਲ ਮੁੱਕਦੀ ਨਹੀਂ ਹੈ, ਦੇਹ ਵਿਲਸਦੀ ਹੈ, ਫਿਰ ਇਹ ਚੱਲਦਾ ਹੈ ਜਨਮਾਂ ਦੇ ਵਿੱਚ, ਕਦੀ ਪੱਥਰ ਦੀ ਜੋਨੀ, ਕਦੀ ਦਰਖਤ ਦੀ ਜੋਨੀ। ਹੁਣ 84 ਲੱਖ ਜੋਨ ਹਨੇਰੇ ਵਿੱਚ ਰਹਿਣਾ ਕਿੰਨਾ ਵਕਤ ਬਣਦਾ ਹੋਊ? ਇੱਕ ਕੌਏ ਦੀ ਉਮਰ ਕਿੰਨੀ ਹੈ? ਸੱਪ ਦੀ ਜੋਨੀ ਵਿੱਚ ਰਹਿੰਦਿਆਂ ਕਿੰਨਾ ਵਕਤ ਲੱਗ ਸਕਦਾ ਹੈ? ਜਦਕਿ ਸੱਚੀ ਗੱਲ ਹੈ, ਇਹ ਮੈਥਾਲੋਜੀ ਨਹੀਂ ਹੈ, ਨਿਰਾ ਮਿਥ ਨਹੀਂ ਹੈ। ਹਾਂਜੀ,
ਮ੍ਰਿਤ ਸੰਕਟ ਹੋਤ ਵਿਸ਼ਾਲ ਸ਼ੁਰੂ।
ਕਹਿੰਦੇ ਨੇ ਇਹ ਸਮਝ ਲਓ ਗੱਗੇ ਤੋਂ ਕੀ ਭਾਵ ਹੈ। ਇਹ ਅਰਥ ਹਨ, ਭਾਵ ਅਰਥ ਹਨ, ਵਿਆਖਿਆ ਹੈ ਵਾਹਿਗੁਰੂ ਦੇ ਵਿੱਚੋਂ ਗੱਗੇ ਅੱਖਰ ਦੀ, ਔਰ ਗੁਰੂ ਜੀ ਸੁਣਾ ਰਹੇ, ਆਪ ਵੀ ਅੱਜ ਕਿਰਪਾ ਹੋ ਰਹੀ ਹੈ, ਸੁਣ ਰਹੇ। ਇਹ ਕੋਈ ਚਾਂਸ ਹੈ, ਇਤਫਾਕ? ਪਰ ਕਹਿਣ ਵਾਲਾ ਬਾਬਾ ਬੁੱਢਾ ਹੈ ਜੋ ਪੂਰਨ ਪੁਰਸ਼ ਹੈ, ਸਿੱਖੀ ਦੇ ਅੰਦਰ ਬ੍ਰਹਮ ਗਿਆਨੀ ਹੈ, ਆਤਮ ਗਿਆਨੀ ਹੈ। ਹਾਂਜੀ,
ਮ੍ਰਿਤ ਸੰਕਟ ਹੋਤ ਵਿਸਾਲ ਸ਼ੁਰੂ।
ਹਾਂਜੀ,
ਸੋ ਤਤਕਾਲ ਬਲੀਨ ਕਰੈ ਹੋਏ, ਜਾਤ ਪ੍ਰਕਾਸ਼ ਕਹੈ ਇਸ ਰੂ।
ਹੁਣ ਕਹਿੰਦੇ ਗੁਰੂ ਰਾਰਾ ਆ ਗਿਆ ਵਿੱਚ, ਪਹਿਲਾਂ ਗੱਗਾ ਆਇਆ, ਆਪਾਂ ਵਾਹਿਗੁਰੂ ਇੱਕ ਵਾਰ ਸਭ ਆਖੋ ਵਾਹਿਗੁਰੂ, ਤਾਂ ਰਾਰੇ ਅੱਖਰ ਨਾਲ ਰੂਸ਼ ਰੂਹ ਕਿਹਾ ਜਾਂਦਾ ਹੈ। ਹੁਣ ਕਹਿੰਦੇ ਕਿ ਫਿਰ ਇੱਕ ਛਿਨ ਆਉਂਦਾ ਹੈ, ਜਿਵੇਂ ਹਨੇਰਾ ਆਇਆ, ਹਨੇਰਾ ਵੈਸੇ ਨਹੀਂ ਮਿਟਦਾ, ਇਹਦਾ ਉਪਾਅ ਕੋਈ ਨਹੀਂ, ਹਨੇਰੇ ਨੂੰ ਦੂਰ ਕਰਨ ਦਾ ਕੋਈ ਉਪਾਅ ਨਹੀਂ, ਕੋਈ ਯਤਨ ਨਹੀਂ, ਤੋਪਾਂ ਦੇ ਗੋਲੇ ਚਲਾ ਦਿਓ, ਲਾਠੀਆਂ ਚਲਾ ਦਿਓ, ਇਹ ਮਾਰਿਆ ਮਰਦਾ ਨਹੀਂ, ਜੇ ਸਭ ਭਾਂਡੇ ਲੈ ਕੇ ਢੋਣ ਲੱਗੀ ਇਹ ਢੋਇਆ ਨਹੀਂ ਜਾਂਦਾ। ਇਹ ਅਕਸ਼ਰ ਹੈ ਇੱਕ ਰੂਹ, ਜਿਵੇਂ ਗੱਗੇ ਨੇ ਹਨੇਰਾ ਲਿਆਂਦਾ, ਜੁੱਗਾਂ ਤੱਕ ਹਨੇਰਾ ਹੀ ਹਨੇਰਾ, ਕਈ ਜੋਨੀਆਂ 'ਚ ਅੰਧਕਾਰ ਹੀ ਅੰਧਕਾਰ ਹੋਇਆ। ਜਦੋਂ ਰੂਹ ਪ੍ਰਗਟ ਹੁੰਦਾ, ਇੱਕ ਤਾਂ ਕਹਿਣ ਵਿੱਚ ਹੈ ਵਾ ਗੁਰੂ, ਆਪਾਂ ਆਖਦੇ ਹਾਂ ਗੁਰੂ, ਇੱਕ ਤੱਤ ਰੂਪ ਵਿੱਚ ਜਦ ਪ੍ਰਕਾਸ਼ ਹੁੰਦਾ, ਇਹ ਤਾਂ ਸਿੰਬਲ ਹੈ, ਪ੍ਰਤੀਕ ਹੈ, ਇੱਕ ਨਿਸ਼ਾਨੀ ਹੈ ਰਾਰਾ। ਇਹ ਅੱਖਰ ਤਾਂ ਮਿਟ ਜਾਂਦੇ ਨੇ, ਪਰ ਇਹਦੇ ਵਿੱਚੋਂ ਤੱਤ ਕੀ ਹੈ, ਭਾਵ ਕੀ ਹੈ, ਨਿਚੋੜ ਕੀ ਹੈ, ਪ੍ਰਕਾਸ਼? ਇਹ ਬਿਜਲੀ ਦਾ ਚਾਨਣ ਨਹੀਂ, ਸੂਰਜ ਚੰਦਰਮਾ ਦਾ ਚਾਨਣ ਨਹੀਂ। ਇਸ ਚਾਨਣ ਨੂੰ ਤਾਂ ਮਹਾਰਾਜ ਨੇ, ਗੁਰੂ ਜੀ ਨੇ ਕਿਹਾ 100 ਚੰਦ ਚੜ੍ਹ ਜਾਏ, ਜੇ 100 ਚੰਦਾ ਉਗਵੇ, ਆਪਾਂ 100 ਚੰਦ ਤਾਂ ਨਹੀਂ ਅਜੇ ਵੇਖਿਆ, 2 ਵੀ ਨਹੀਂ ਵੇਖੇ। ਇਹ ਵਿਗਿਆਨੀ ਲੋਕਾਂ ਨੇ ਕਿਤੇ ਉੱਤੇ ਵੇਖੇ ਹੋਣ, ਪਰ ਨਹੀਂ। ਪਰ ਗੁਰੂ ਕਹਿੰਦੇ ਨੇ ਹੋ ਸਕਦਾ ਸਮਾਂ ਐਸਾ ਆ ਜਾਏ, सौ चंद्रमा सौ चंद चढ़ जाए, सूरज चढ़े हजार, एक सूरज है हुन, सारी धरती ते पृथ्वी ते प्रकाश कल्ले ही चानन दे रहा है, अंधेरा मिट रहा है। हुन सूरज नहीं होगा, अंधेरा ही अंधेरा आउंदा चला जाऊगा। ते महाराज कहंदे ने जदों फिर ओ तत् प्रकाश हुंदा है, जां दूजे अखरां च कह लईए कि अकाल पुरख दे दर्शन साख्यात हुंदे, होर अखरां च कह लईए जदों उस दर्शना नूं देखण वाले लोयण लोयण सुरत करे। सवाल कीता साहिब जी वाहिगुरू वाहिगुरू जपींदा तां है, हुण भी ऐसे सवाल चलदे, पर भेत क्यों नहीं खुलदा? पर्दा क्यों नहीं टुटदा? अकाल पुरख दे ते साडे विचाले जिहड़ा एक कूड़ा कूड़ दी कंध जिहड़ी खड़ी होई है, ये टुटदी नहीं है। जदों ये टुट जांदी है, जिवें आप सुनदे आए हो भाई लहणा जी दे अंदर, उन्हां नूं की चाओ सी कि नूं मुरदे दा मास खवाई, इन्ने वेखना चाहुंदे सी कि जे इहदे अंदर जोत जगी इह चल लऊगा। फिर उस जोत प्रकाश दा अधिकारी भी है, जिन्हों आप अंग्रेजी च कहने डिजर्व करता, पूरा पात्र है। तो हुण महाराज कहंदे गगे तो तुसी अर्थ समझने, क्योंकि अर्थां दी गल आ गई, अंधेरा अंधकार अचन चेत कहंदे जिस वेले सुचान कह लो जां ओ दृष्टि खुलदी है, नहीं तां इन्ने इन्ने वरे कई संत चार चार हजार वरा ध्यान धरदे रहे, फिर भी ओ जिन्हों दिव्य दृष्टि आखदे प्रकाश रूह दा अर्थ भाई चानन दसदे। हां जी,
जो आश्चर्य महा विस्मावत,
हुण रिहा वाह वाह, गगे ते रारे दे संखेप जे बुरी मुखत सिर जे अर्थ हो गए कि गग्गा अनेरा है, वाचक है अनेरे दा, ज्ञापक है रू जड़ा है ये प्रकाश दा है। जदों रू दा पहरा आउंदा गग्गा चला जांदा, उदों रूह आ जांदा प्रकाश आ जांदा। शायद हुण स्पष्ट हो गए अर्थ गगे ते रारे दे। वाहे दा अर्थ कहिंदे ने कथन च नहीं आ सकदा, कदी कदी बोलदा मनुख वाह, जिहदा भाव है अचरज ही अचरज है, अचरज है, अद्भुत है, विस्माद है। इवों आपां वाहिगुरु मंत्र दे भाव नूं जो सतगुरु जी ने जिवें कथा चाया कि फिर उठ के, हां जी,
जो जड़ जात बिथार महा दृश्यमान विचित्र अनेक फुरु।
हुण कहंदे ने ए अचरज सारे ही है, ਪੱਥਰਾਂ 'ਚ ਵੀ ਹੈ, ਦਰਿਆਵਾਂ 'ਚ ਵੀ, ਪਾਣੀ 'ਚ ਵੀ ਹੈ, ਆਪਣੇ ਫੁਰਨਿਆਂ 'ਚ ਵੀ ਹੈ।
ਤਾਰ ਤਮੈ ਜਨਮੈ ਬਿਨਸੈ,
ਕਹਿੰਦੇ ਨੇ ਜਿਹਦੇ ਵਿੱਚ ਇੱਕ ਦੋਸ਼ ਹੁੰਦਾ ਉਹਨੂੰ ਤਾਰਤਮ ਕਹਿੰਦੇ ਨੇ, ਕਦੀ ਘਟਣਾ ਕਦੀ ਵੱਧ ਜਾਣਾ, ਕਦੀ ਛੋਟਾ ਹੋਣਾ ਕਦੀ ਵੱਡੇ ਹੋਣਾ, ਇਹ ਤਾਰਤਮੇ ਵਿੱਚ ਚੱਲਦਾ ਹੈ। ਕਦੀ ਬਾਲ ਹੁੰਦਾ ਕਦੀ ਬਿਰਧ ਹੋ ਜਾਂਦਾ, ਉਹੀ ਬਾਲ ਫਿਰ ਬਿਰਧ ਹੋ ਜਾਂਦਾ, ਉਹੀ ਬੀਜ ਹੁੰਦਾ ਫਿਰ ਉਹ ਇੱਕ ਵੱਡਾ ਦਰਖਤ ਹੋ ਜਾਂਦਾ ਹੈ।
ਜਿਸ ਆਸ਼ਰਿਤ ਭਾ ਸਤ ਬੀਜ ਪੁਰੂ,
ਹੁਣ ਕਹਿੰਦੇ ਨੇ ਕਿ ਇਉਂ ਸਮਝ ਲਓ, ਵਾਹ ਉਹ ਅਕਾਲ ਪੁਰਖ ਦੀ ਸ਼ਕਤੀ ਜਿਸ ਨੂੰ ਮਨੁੱਖ ਨਾ ਦੇਖਣ ਕਰਕੇ ਇਹਨਾਂ ਅੱਖਾਂ ਨਾਲ, ਕਿਉਂਕਿ ਇਹ ਤਾਂ ਵਾਰ ਵਾਰ ਗੁਰੂ ਕਹਿ ਗਏ ਕਿ ਤੁਸੀਂ ਇਹ ਭੁਲੇਖਾ ਨਾ ਖਾਣਾ ਕਿ ਇਹਨਾਂ ਅੱਖਾਂ ਨਾਲ ਜੋ ਦਿਖਦਾ ਹੈ ਉਹ ਦਰਸ਼ਨ ਹਨ। ਕਈ ਲੋਕ ਕਹਿੰਦੇ ਨੇ ਮੈਨੂੰ ਉੱਥੇ ਦਰਸ਼ਨ ਹੋਏ, ਮੈਂ ਉੱਥੇ ਗਿਆ ਤਾਂ ਉੱਥੇ ਦਰਸ਼ਨ ਹੋਏ, ਉਹ ਦਰਸ਼ਨ ਨਹੀਂ ਹਨ। ਦਰਸ਼ਨਾਂ ਲਈ ਕਿਸੇ ਦ੍ਰਿਸ਼ਟੀ ਨੇ ਖੁੱਲ੍ਹਣਾ ਹੈ। ਮਨ ਸਾਚਾ ਮੁਖ ਸਾਚਾ ਸੋਏ, ਸੁਖਮਨੀ ਸਾਹਿਬ ਉਹ ਜਦੋਂ ਦ੍ਰਿਸ਼ਟੀ ਖੁੱਲ੍ਹਦੀ ਹੈ, ਦਿਵ ਦ੍ਰਿਸ਼ਟੀ ਆਉਂਦੀ ਹੈ, ਫਿਰ ਦਰਸ਼ਨ ਹੁੰਦੇ ਹਨ। ਪਹਿਲੇ ਸ਼ਾਸਤਰ ਵੀ ਇਹੀ ਕਹਿੰਦੇ ਰਹੇ ਹਨ। ਅੱਗੇ ਚਲੋ।
ਜੋ ਤਿਨਕੇ ਵਿਵਹਾਰ ਕਰਾਵਤ, ਨਾਮ ਕਹੈ ਇਸ ਚੇਤਨ ਰੂ।
ਹੁਣ ਮਹਾਰਾਜ ਕਹਿੰਦੇ ਨੇ ਕਿ ਕਈ ਲੋਕ ਜਦੋਂ ਮਨੁੱਖ ਮਰ ਜਾਂਦਾ, ਇਹਦੇ ਵਿੱਚੋਂ ਕਿਹੜੀ ਚੀਜ਼ ਹੈ ਜਿਹੜੀ ਚਲੀ ਜਾਂਦੀ? ਹੱਥ ਪੈਰ ਦਿਖਦੇ ਨੇ, ਉਹ ਕੋਈ ਸੱਤਾ ਹੈ, ਸੂਖਮ ਚੇਤਨਤਾ ਹੈ, ਜਿਸ ਦੇ ਨਾਮ ਕੇ ਧਾਰੇ ਸਗਲੇ ਜੰਤ, ਜਿਸ ਦੇ ਆਸਰੇ ਤੇ ਆਧਾਰ ਤੇ ਇਹ ਸਾਰਾ ਸੰਸਾਰ ਜਗਤ ਖੜਾ ਹੈ। ਹਾਂਜੀ।
ਜੋ ਸਭ ਦੇ ਹਨ ਅੰਨ ਪਚਾਵਤ,
ਹੁਣ ਕਹਿੰਦੇ ਨੇ ਉਹ ਕਿਹੜੀ ਸ਼ਕਤੀ ਹੈ, ਅੰਨ ਕੀ ਬਣ ਕੇ ਅੰਦਰ ਜਾਂਦਾ ਹੈ, ਉਹ ਕੀ ਰੂਪ ਧਾਰ ਲੈਂਦਾ ਹੈ। ਕੋਈ ਗਊ ਘਾਸ ਖਾਂਦੀ ਹੈ, ਉਹਨੂੰ ਦੁੱਧ ਕੌਣ ਬਣਾਉਂਦਾ ਹੈ? ਮਾਤਾ ਦੇ ਉਦਰ ਵਿੱਚ ਬਾਲ ਕਿਵੇਂ ਸਰੂਪ ਧਾਰਦਾ, ਉਹ ਕਿਹੜੀ ਕਲਾ ਹੈ, ਕਿਹੜੀ ਸ਼ਕਤੀ ਹੈ? ਹਾਂਜੀ।
ਆਵਤ ਪ੍ਰਾਣ ਆਧਾਰ ਤੁਰੂ,
ਹੁਣ ਕਹਿੰਦੇ ਨੇ ਪ੍ਰਾਣਾਂ ਦਾ ਸਾਡੇ ਅੰਦਰ ਸਵਾਸ ਚੱਲਦੇ ਨੇ, ਇਹ ਵਾਹ ਦੇ ਅਰਥ ਚੱਲ ਰਹੇ ਆ। ਵਾਹ ਇਹ ਵਾਚਕ ਹੈ ਅਕਾਲ ਪੁਰਖ ਦਾ, ਉਹਦੀ ਸ਼ਕਤੀ ਦਾ, ਪਰਮੇਸ਼ੁਰ ਦੀ ਕਲਾ ਦਾ। ਹਾਂਜੀ।
ਬਿੰਦ ਰਖੀ ਕਾ ਚੇਤਨ ਜੇ,
ਹੁਣ ਆਹ ਜਿਹੜੀਆਂ ਅੱਖਾਂ ਹਨ, ਕੰਨ ਹਨ, ਹਾਂਜੀ,
ਤਿਨਕੇ ਵਿਵਹਾਰ ਕਰੇ ਜੇ ਸ਼ੁਰੂ,
ਇਹਨਾਂ 'ਚ ਵੀ ਕੋਈ ਸ਼ਕਤੀ ਹੈ, ਨਹੀਂ ਅੱਖਾਂ ਵੇਖ ਹੀ ਨਾ ਸਕਣ, ਕੰਨ ਸੁਣੀ ਨਾ ਸਕਣ, ਫਿਰ ਹਾਂਜੀ।
ਅੰਤਰ ਜੇ ਮਤ ਆਦਕ ਹੈ, ਜੜ ਤੇ ਚਿੱਤ ਕੈ ਫੁਰਨਾ ਸੋ ਫੁਰੂ,
ਇਹ ਫੁਰਨੇ ਆਉਂਦੇ, ਆ ਜੜ ਹੈ, ਆ ਚੇਤਨ ਹੈ। ਹਾਂਜੀ।
ਜੋ ਅਸਚਰਜ ਮਾ ਬਿਸਮਾਵਤ,
ਫਿਰ ਵਾਹ ਦੇ ਅਰਥ ਆ ਗਏ ਕਿ ਜਾਂ ਚਰਜ ਕਹਿ ਲਓ, ਅਦਭੁਤ ਕਹਿ ਲਓ, ਇਹ ਤਾਂ ਨਾਮ ਹਨ ਸਿਰਫ, ਵਿਸਮਾਦ ਕਹਿ ਲਓ, ਪਰ ਤੱਤ ਜਿਹੜਾ ਹੈ ਵਾਹ ਦਾ ਉਹ ਇਹੋ ਹੀ ਹੈ।
ਜੋ ਸਭ ਕੋ ਪੁਜਾਵਤ ਹੈ,
ਸਭ ਨੂੰ ਪ੍ਰਗਟ ਕਰਦਾ ਜਨਮ ਦਿੰਦਾ ਹੈ।
ਪਰਿਪਾਰਤ ਫਿਰ ਵਿਨਾਸ਼ ਕਰੂ,
ਹੁਣ ਫਿਰ ਪਾਲਦਾ ਕੌਣ ਹੈ, ਫਿਰ ਨਾਸ਼ ਕੌਣ ਕਰਦਾ, ਇਹ ਆਪਣੇ ਸਾਹਮਣੇ ਹੀ ਹੋਈ ਜਾਂਦਾ। ਕੋਈ ਜਨਮ ਹੋ ਗਿਆ, ਪਾਲਣਾ ਹੋ ਗਈ। ਇਹਨਾਂ ਨੂੰ ਹੀ ਤਿੰਨ ਚੇਲੇ ਪ੍ਰਵਾਨ ਜਪਜੀ ਸਾਹਿਬ ਚ ਆਖਿਆ, ਇਹ ਇੱਕ ਸੰਸਾਰੀ ਹੈ, ਇਹਨਾਂ ਚੋਂ ਇੱਕ ਭੰਡਾਰੀ ਹੈ, ਇਹਨਾਂ ਚੋਂ ਇੱਕ ਲੈ ਕਰਦਾ ਹੈ, ਜਿਹਨੂੰ ਕਹਿੰਦੇ ਪਰਲੋਂ ਆਉਂਦੀ ਹੈ। ਮੁਸਲਮਾਨੀ ਮਤ 'ਚ ਰੂਜ਼ੇ ਕਿਆਮਤ ਆਉਂਦੀ, ਕਿਆਮਤ ਦਾ ਵੇਲਾ ਆਉਂਦਾ, ਕਿ ਜਦੋਂ ਕੋਈ ਕਿਆਮਤ ਦੀ ਘੜੀ ਆਉਂਦੀ ਹੈ।
ਜੋ ਅਸ ਕਾਲ ਮਹਾਬਿਦ ਤੈ, ਇਸ ਕਾਲ ਕੋ ਕਾਲ ਕਰੈ ਜੋ ਤੁਰੂ।
ਹੁਣ ਕਹਿੰਦੇ ਨੇ ਕਾਲ ਨੂੰ ਅਕਾਲ ਬਣਾ ਦੇਣਾ, ਫਿਰ ਕਾਲ ਨੂੰ ਬਣਾ ਦੇਣਾ, ਨਾਸ਼ਵੰਤ ਨੂੰ ਅਵਨਾਸ਼ੀ ਬਣਾ ਦੇਣਾ।
ਜੋ ਅਸਚਰਜ ਮਹਾ ਬਿਸਮਾਵਤ, ਤਾਹੀ ਕਹੋ ਮੁਖ ਵਾਹਿਗੁਰੂ।
ਫਿਰ ਵੀ ਨਹੀਂ ਸਮਝ ਚ ਆਉਂਦਾ, ਤਦੀ ਚਰਜ ਕਿਹਾ ਹੈ, ਵਿਸਮਾਦ ਕਿਹਾ ਹੈ। ਵਿਸਮਾਦ ਚਰਜ ਕਹਿੰਦੇ ਉਸ ਨੂੰ ਹਨ ਜੋ ਕਥਨ ਚ ਨਾ ਆਵੇ, ਪਰ ਜਿੰਨਾ ਕੁ ਕਥਿਆ ਜਾ ਸਕਦਾ ਹੈ, ਕਿਹਾ ਜਾ ਸਕਦਾ ਹੈ, ਕਹਿੰਦੇ ਹਨ।
ਏਕਮ ਏਕ ਕਲਾ ਸਸ ਕੀ, ਬੁਲ ਮੈਂ ਜਿਸ ਗੰਧ ਪਨੈ ਸਗਰੂ।
ਫੁੱਲ ਵਿੱਚ ਸੁਗੰਧੀ ਕਿਸਨੇ ਪਾ ਦਿੱਤੀ, ਫੁੱਲ ਤਾਂ ਹੈ। ਏਕਮ ਤੋਂ ਲੈ ਕੇ ਪੂਰਨ ਮਾਸੀ ਤੱਕ ਚੰਦਰਮਾ ਚੱਲਦਾ ਹੈ, ਇਹੋ ਜਿਹਾ ਸਿਸਟਮ ਬਣਾਇਆ ਹੈ ਕਿਸਨੇ ਬਣਾਇਆ, ਇਹੋ ਜਿਹਾ ਨੇਮ ਚੱਲ ਰਿਹਾ ਹੈ।
ਦੋਹਰਾ ਸੁਣਕਰ ਸਗਰੀ ਸੰਗਤ ਮੋਦਾ।
ਸਾਧ ਸੰਗਤ ਇੱਕ ਵਾਰ ਆਪ ਫਿਰ ਆਖੋ ਵਾਹਿ, ਉੱਚੀ ਆਵਾਜ਼ ਨਾਲ ਆਖੋ। ਕੁਛ ਆਪਨੇ ਕਿਰਪਾ ਕਰੀ ਹੈ, ਵਿਸਥਾਰ ਨਾਲ ਪਿੱਛੇ ਆਇਆ ਹੁਣ ਸੰਖੇਪ। ਗੁਰੂ ਜੀ ਨੇ ਆਪ ਆਪਣੇ ਮੁਖਾਰ ਬਿੰਦ ਤੋਂ ਇਹ ਵਾਹਿਗੁਰੂ ਮੰਤਰ ਦੇ ਅਰਥ ਸਮਝਾਏ ਹਨ।
ਸੁਣਕਰ ਸਗਰੀ ਸੰਗਤ ਮੋਦਾ,
ਇਹ ਸੁਣ ਕੇ ਗੁਰਾਂ ਦੇ ਮੁਖ ਤੋਂ, ਇੱਕ ਤਾਂ ਆਪਾਂ ਬੋਲਦੇ ਹਾਂ, ਇੱਕ ਗੁਰੂ ਜੀ ਬੋਲਦੇ, ਕਿੰਨਾ ਫਰਕ ਹੈ, ਬੜਾ ਆਨੰਦ ਹੋ ਗਿਆ। ਹਾਂਜੀ,
ਜੈ ਜੈ ਸ਼ਬਦ ਬਦਤ ਚੌਕੋਦਾ,
ਇੱਕੋ ਹੀ ਆਵਾਜ਼ ਹੁਣ ਜੈ ਜੈਕਾਰ ਦੀ ਆ ਰਹੀ ਹੈ।
ਮਹਾ ਮਹਾਤਮ ਸਤਿਗੁਰ ਕੇਰਾ,
ਹੁਣ ਸਮਝ ਆਈ ਸਿੱਖਾਂ ਨੂੰ ਕਿ ਜਿਹੜਾ ਗੁਰਮੰਤਰ ਜਪਣਾ, ਵਾਹਿਗੁਰੂ ਗੁਰਮੰਤਰ ਅਰਥ ਉਹਦੇ ਇਹ ਬਣਦੇ ਹਨ। ਜੇ ਅਰਥਾਂ ਨੂੰ ਸਮਝ ਕੇ ਨਾਲ ਨਾਲ ਅਭਿਆਸ ਕਰੇ, ਬਹੁਤ ਫਲ ਵੱਧ ਜਾਂਦਾ ਹੈ। ਇੱਕ ਤਾਂ ਮਨ ਘੱਟ ਗੈਰ ਹਾਜ਼ਰ ਹੁੰਦਾ ਹੈ, ਕਿਉਂਕਿ ਉਹਦੇ ਵਿੱਚ ਅਰਥਾਂ ਵਿੱਚ ਪੈ ਜਾਂਦਾ, ਸਨੇ ਸਨੇ ਫਿਰ ਗੁਰਮੰਤਰ ਦੇ ਭਾਵ ਵਿੱਚ ਲੀਨ ਹੋਣ ਲੱਗ ਜਾਂਦਾ। ਸੰਕਲਪ ਅਤੇ ਵਿਕਲਪ ਹੀ ਮਨ ਹੈ, ਇਹ ਘੱਟ ਜਾਂਦੇ ਦੱਸਦੇ ਨੇ। ਹਾਂਜੀ,
ਦਰਸ਼ਨ ਕੋ ਦਰਸਤ ਚੌ ਫੇਰਾ,
ਆਓ ਹੁਣ ਕਥਾ ਚੱਲ ਪਈ, ਥੋੜ੍ਹੀ ਜਿਹੀ ਪੜ੍ਹੀਏ, ਆਗਿਆ ਬਖਸ਼ ਦੇਣੀ ਫਿਰ, ਕਿ ਸਭ ਕੋਈ ਦਰਸ਼ਨ ਕਰ ਰਿਹਾ ਮਹਾਰਾਜ ਦੇ। ਹਾਂਜੀ,
ਬਹਰੋ ਕਹਿਓ ਕਨਾਤ ਤਨੀਜੈ,
ਹੁਣ ਗੁਰੂ ਜੀ ਨੇ ਕਿਹਾ ਇਉਂ ਕਰੋ, ਸੰਗਤਾਂ ਦੀ ਭੀੜ ਬਹੁਤੀ ਹੋ ਗਈ, ਘੜੀਆਂ ਦੋ ਬੀਤ ਗਈਆਂ ਹਨ, ਸਾਡੀ ਤਿਆਰੀ ਹੈ, ਚਾਹੇ ਸੱਚਖੰਡ ਜਾਣਾ ਹੈ, ਚਾਹੇ ਭਾਈ ਗੁਰੂ ਅੰਗਦ ਦੇਵ ਸਾਹਿਬ 'ਚ ਜਾਣਾ ਹੈ, ਇਹ ਆਪਾਂ ਕੀ ਕਹਿ ਸਕਦੇ ਹਾਂ। ਪਰ ਜੋ ਇੱਥੇ ਲਿਖਿਆ ਹੈ ਕਿ ਕਨਾਤ ਤਾਣ ਦਿਓ ਮੇਰੇ ਚਾਰ ਚੁਫੇਰੇ। ਹਾਂਜੀ,
ਚੌਂ ਦਿਸ਼ ਮਹਿ ਘੇਰਾ ਕਰ ਲੀਜੈ,
ਔਰ ਚਾਰ ਚੁਫੇਰਿਓਂ ਤੁਸੀਂ ਜਿੰਨੇ ਸਿੱਖ ਹੋ, ਪਹਿਰੇ ਵਾਂਗੂ ਪਹਿਰੇਦਾਰ ਹੋ ਕੇ ਖੜੇ ਹੋ ਜਾਓ।
सर्ब निकस कै बाहर जावो,
बाकी सब चले जाओ, हुण वेला दूजे दा नहीं, असी कल्ले ही रवांगे। जिन्ना चिर रहना की है जाना है, ज्योति जोत समाउणा है, ਇਹ ਕਾਇਆਂ ਨੂੰ ਬਦਲਣਾ ਹੈ, ਸਰੀਰ ਨੂੰ ਤਿਆਗਣਾ ਹੈ।
ਸਤਨਾਮ ਸਿਮਰੋ ਗੁਣ ਗਾਵੋ,
ਰੋਇਓ ਨਾ ਮਹਾਰਾਜ। ਰੋਣ ਆਉਂਦਾ ਹੈ ਵਿਛੋੜੇ ਵਿੱਚ, ਰਿਹਾ ਨਹੀਂ ਜਾ ਸਕਦਾ, ਪਰ ਫਿਰ ਵੀ ਗੁਰੂ ਹੁਕਮ ਕਹਿੰਦੇ ਨੇ ਤੁਸੀਂ ਕਨਾਤ ਤੋਂ ਬਾਹਰ ਰੋਣਾ ਨਹੀਂ, ਵਾਹਿਗੁਰੂ ਕਹਿਣਾ।
ਸੁਣਤੇ ਛਿਨ ਦਾਸਨ ਤਤਕਾਲਾ,
ਆਓ ਸਾਧ ਸੰਗਤ ਥੋੜੇ ਅੱਖਰ ਪੜ੍ਹੀਏ। ਦਾਸਾਂ ਨੇ ਕਨਾਤ ਤਾਣ ਦਿੱਤੀ,
ਅੰਬਰ ਪਾਏ ਬਦਨ ਪਰ ਸਵੇਤਾ,
ਉਧਰ ਅਕਾਲ ਪੁਰਖ ਦੀ ਮੂਰਤ ਜੋ ਚਰਾਚਰ ਨੂੰ ਛੋੜ ਕੇ ਲੱਖਾਂ ਕਰੋੜਾਂ ਦਾ ਇੰਨੀ ਲੰਬੀ ਯਾਤਰਾ ਕਿਸੇ ਮਹਾਂਪੁਰਸ਼ ਨੇ ਜਗਤ 'ਚ ਨਹੀਂ ਕਰੀ ਜਿੰਨੀ ਆਪ ਸਤਿਗੁਰੂ ਨੇ ਪੈਰਾਂ ਨਾਲ ਚੱਲ ਕੇ। ਕਹਿ ਲਓ ਕਈ ਵਾਰ ਸ਼ਬਦ ਰੂਪ ਹੋ ਜਾਂਦੇ ਸਨ। ਉੱਧਰ ਬੀਬੀ ਨਾਨਕੀ ਅਰਦਾਸ ਕਰਦੀ, ਉੱਧਰ ਮੱਕੇ 'ਚ ਕਹਿੰਦੇ ਨੇ ਮਰਦਾਨਿਆ, ਬੀਬੀ ਤਾਂ ਅਰਦਾਸ 'ਚ ਜੁੜੀ ਬੈਠੀ, ਦੇਖਿਆ ਤਾਂ ਸੁਲਤਾਨਪੁਰ 'ਚ ਹਨ। ਸ਼ਬਦ ਰੂਪ ਇੱਕ ਬਾਬਾ ਅਕਾਲ ਰੂਪ। ਹਾਂਜੀ,
ਓਡੇ ਪੁਨ ਬੇਦੀ ਕੁਲ ਕੇ ਤਾਂ,
ਆਓ ਸਾਧ ਸੰਗਤ ਅੰਤ ਵੇਲੇ ਦੀ ਗੱਲ ਸੁਣ ਲਈਏ। ਕਿੰਨਾ ਕੁ ਉਪਕਾਰ ਹੈ ਭਲਾ, ਅੱਜ ਸਾਹਿਬ ਜੀ ਆਪਣੇ ਸਰੀਰ ਦਾ ਇਹਨੂੰ ਸਰੀਰ ਨੂੰ ਵੀ ਲੋਪ ਕਰ ਰਹੇ ਹਨ ਜੀ।
ਰੌਰ ਪਰਾ ਸਗਰੇ ਨਰ ਮਾਹੀ,
ਇਤਨੇ ਸਮੇਂ ਪ੍ਰਾਣ ਦੇ ਲੋਪ ਹੋ ਗਏ। ਹਾਂਜੀ,
ਲੋਚਨ ਤੇਜਲ ਤਾਰ ਚੁਆਹੀ,
ਰੋਕਿਆ ਤੇ ਸੀ, ਰੋਣਾ ਨਹੀਂ ਹੈ। ਪਰ ਸਾਧ ਸੰਗਤ ਜਲ ਦੀ ਧਾਰਾ ਨੇਤਰਾਂ ਚੋਂ ਵਗ ਰਹੀ ਹੈ। ਹਾਂਜੀ,
ਹੋਣ ਲਗੀ ਸਭ ਸੋਜ ਤਿਆਰੇ, ਸੰਦਲ ਤਰਿਓ ਆਨ ਬਹੁ ਪਾਰੇ।
ਪੜ੍ਹ ਦਿਓ,
ਤਿਲ ਆਦਿਕ ਸਭ ਕੀ ਮਹਾਨਾ,
ਚੰਦਨ ਤੋਂ ਲੈ ਲਓ, ਤਿਲਾਂ ਤੋਂ ਲੈ ਲਓ। ਹਾਂਜੀ,
ਪੁਸ਼ਪ ਸੁਗੰਧ ਕ੍ਰਿਤ ਬਹੁ ਆਨਾ,
ਫੁੱਲਾਂ ਦੀ ਸੁਗੰਧੀ ਹੋਰ ਬੜੀ ਸਮੱਗਰੀ ਆਈ।
ਰੁਦਨ ਕਰੈ ਸਭ ਹੀ ਨਰ ਨਾਰੀ,
ਹਾਂਜੀ
ਇਤਨੇ ਮੈਂ ਪਠਾਨ ਤਹਿ ਆਏ,
ਬੜੇ ਪਠਾਨ ਆ ਗਏ, ਮੁਸਲਮਾਨ ਆ ਗਏ।
ਦਰਸ਼ਨ ਕਰਨ ਹਿਦੇ ਲਲਚਾਏ,
ਅੰਤ ਵੇਲੇ ਦੇ ਦਰਸ਼ਨ ਕਰਨੇ ਚਾਹੇ।
ਸ਼ਸਤਰਨ ਯੁਕਤ ਸੋ ਮਨੁਜ ਕਨੇਰੇ,
ਉਹ ਪਠਾਨ ਸਨ, ਉਹਨਾਂ ਦੇ ਪਾਸ ਬੜੇ ਸ਼ਸਤਰ ਸਨ।
ਉਤੇ ਮੁਰੀਦ ਗੁਰੂ ਪਗ ਕੇਰੇ,
ਪਰ ਮੁਰੀਦ ਸਨ ਗੁਰਾਂ ਦੇ, ਜਿਵੇਂ ਹਿੰਦੂ ਹਨ, ਕਿਉਂਕਿ ਸਾਂਝੇ ਸਨ ਸਭ ਦੇ। ਇਹ ਆਪ ਜੀ ਨੇ ਜੋ ਆਰੰਭ ਕਰਨਾ ਹੈ, ਇਹ ਗੁਰੂ ਦਾ ਧਰਮ ਸਾਂਝਾ ਹੈ, ਇਹਦੇ 'ਚ ਮੁਸਲਮਾਨ ਦਾ, ਹਿੰਦੂ ਦਾ, ਕਿਸੇ ਈਸਾਈ ਦਾ, ਕਿਸੇ ਹੋਰ ਧਰਮ ਦਾ ਕੋਈ ਫਰਕ ਨਹੀਂ ਹੈ।
ਇੱਥੇ
ਹੀ ਸਮਾਪਤੀ ਕਰੀਏ, ਸਮਾਂ ਹੋ ਗਿਆ ਹੈ, ਆਗਿਆ ਬਖਸ਼ੋ। ਫਿਰ ਆਪ ਦਾ ਬੜਾ ਧੰਨਵਾਦ ਹੈ ਕਿ ਇਤਨਾ ਸਮਾਂ ਜਿੱਥੇ ਪਹਿਲੋਂ ਅਭਿਆਸ ਨਹੀਂ ਸੀ, ਹੁਣ ਕਿਰਪਾ ਹੋ ਗਈ ਕਿ ਸੰਗਤ ਕਿਵੇਂ ਅਡੋਲ ਬੈਠ ਕੇ, ਇਕਾਗਰ ਹੋ ਕੇ ਕੀਰਤਨ ਤੋਂ ਉਪਰੰਤ ਇਹ ਵਿਚਾਰ ਦੇ ਵਿੱਚ ਵੀ ਆਪਣੀ ਸੁਰਤ ਨੂੰ, ਆਪਣੇ ਧਿਆਨ ਨੂੰ ਜੋੜਦੀ ਹੈ। ਅਸੀਂ ਲੋਕ ਭੁੱਲਣਹਾਰ ਹਾਂ, ਫੁੱਲਾਂ ਬਖਸ਼ ਦੇਣੀਆਂ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ।